ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਅੰਧੇ ਕੈ ਰਾਹੇ ਦੱਸਿਆ ਅੰਧਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉ ਉੱਜੜ ਪਾਏ ਅੰਧੇ ਕੈ ਰਾਹੇ ਦੱਸਿਆ ਅੰਧਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉ ਉੱਜੜ ਪਾਏ ਅੰਧੇ ਇਹ ਨਾ ਆਖੀਆਨ ਦਿਨ ਮੁਖ ਲੋਇਣ ਨਾਹੇ ਅੰਧੇ ਸੇਈ ਨਾਨਕਾ ਖਸਮਹ ਕੁੱਥੇ ਜਾਹੇ ਅੰਧੇ ਇਹ ਨਾ ਆਖੀਆਨ ਜਿਨ ਮੁਖ ਲੋਇਣ ਨਾਹੇ ਅੰਧੇ ਸੇਈ ਨਾਨਕਾ ਖਸਮਹ ਕੁੱਥੇ ਜਾਹੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ, ਕਰੋ ਰਸਨਾ ਪਵਿੱਤਰ, ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਤੋਂ ਪੂਰੀ ਮਾਨਵਤਾ ਵਾਸਤੇ ਜੋ ਹੁਕਮ ਬਖਸ਼ਿਸ਼ ਹੋਇਆ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਗੁਰੂ ਸਵਾਰਿਓ, ਅੱਜ ਦਾ ਜੋ ਮੁਬਾਰਕ ਹੁਕਮ ਹੈ ਰਾਮਕਲੀ ਕੀ ਵਾਰ ਵਿੱਚ ਤਿੰਨ ਸਲੋਕ ਔਰ ਇੱਕ ਪੌੜੀ ਹੈ। ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ, ਜਿਸ ਵਿੱਚ ਸਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇ, ਪੌੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ। ਗੁਰੂ ਸਵਾਰਿਓ, ਇਸ ਪਹਿਲੇ ਸਲੋਕ ਅੰਦਰ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ। ਕਹਿੰਦੇ ਨੇ ਕਿ ਜੇ ਕੋਈ ਮਨੁੱਖ ਨੇਤਰਹੀਣ ਹੈ, ਜਿਹਦੇ ਕੋਲ ਅੱਖਾਂ ਦੀ ਜੋਤ ਹੀ ਕੋਈ ਨਹੀਂ, ਉਹ ਬੰਦਾ ਕਿਸੇ ਨੂੰ ਰਾਹ ਦੱਸਣ ਲੱਗ ਪਵੇ। ਦੇਖੋ, ਜਿਹਨੂੰ ਆਪ ਨੂੰ ਨਜ਼ਰ ਨਹੀਂ ਆਉਂਦਾ ਉਹ ਮਨੁੱਖ ਕਿਸੇ ਨੂੰ ਰਸਤਾ ਦੱਸੇ, ਤੇ ਉਸ ਰਸਤੇ ਤੇ ਤੁਰਨ ਵਾਲਾ ਵੀ ਉਹ ਹੀ ਹੋਏਗਾ ਜਿਹੜਾ ਅੱਖਾਂ ਤੋਂ ਨਬੀਨਾ ਹੈ। ਉਹ ਹੀ ਤੁਰੇਗਾ ਨਾ ਜਿਹਦੇ ਕੋਲ ਆਪਣੇ ਕੋਲ ਅੱਖਾਂ ਕੋਈ ਨਹੀਂ। ਜਿਹਨੂੰ ਮਾਲਕ ਨੇ ਜੋਤ ਬਖਸ਼ਿਸ਼ ਕੀਤੀ ਹੈ ਉਹ ਨਹੀਂ, ਪਰ ਮੈਨੂੰ ਮਾਫ ਕਰਿਆ ਜੇ ਅੱਜ ਸੰਸਾਰ ਵਿੱਚ ਜੋ ਵੇਖਣ ਵਿੱਚ ਆਉਂਦਾ ਹੈ, ਇੱਕ ਤਾਂ ਉਹ ਨੇ ਜਿਨ੍ਹਾਂ ਕੋਲ ਮਾਲਕ ਨੇ ਨੇਤਰ ਨਹੀਂ ਦਿੱਤੇ, ਇੱਕ ਉਹ ਨੇ ਜਿਨ੍ਹਾਂ ਕੋਲ ਨੇਤਰ ਤੇ ਹੈਣ ਪਰ ਗਿਆਨ ਦੇ ਨੇਤਰ ਕੋਈ ਨਹੀਂ, ਉਹ ਵੀ ਇੰਨੇ ਹੀ ਨੇ, ਉਹ ਵੀ ਨੇਤਰਹੀਣ ਹੀ ਨੇ। ਪਰ ਮੈਂ ਇਹ ਵੀ ਬੇਨਤੀ ਕਰਾਂ ਕਿ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਜਿਨ੍ਹਾਂ ਨੂੰ ਮਾਲਕ ਨੇ ਅੱਖਾਂ ਨਹੀਂ ਦਿੱਤੀਆਂ। ਪਰ ਗੁਰੂ ਸਵਾਰਿਓ, ਮਾਲਕ ਦੇ ਹੁੰਦਿਆਂ ਜਿਹੜੇ ਮਾਲਕ ਤੋਂ ਬਗੈਰ ਜਿਉਂਦੇ ਨੇ, ਬਗੈਰ ਮਾਲਕ ਤੋਂ ਬਗੈਰ ਧੱਕੇ ਖਾਂਦੇ ਫਿਰਦੇ ਨੇ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਉਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ, ਇੰਨੀ ਕੁ ਲੁਕਾਈ ਹੈ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਸੀ। ਉਹ ਕਹਿੰਦਾ ਕਿ ਰੱਬ ਦੇ ਹੁੰਦਿਆਂ ਲੋਕੀ ਰੱਬ ਤੋਂ ਸੰਗ ਦੇ ਵੇਖੇ, ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ। ਇਹ ਕੌਣ ਨੇ ਜਿਹੜੇ ਅਗਿਆਨਤਾ ਦੇ ਹਨੇਰੇ ਵਿੱਚ ਜਿਉਂਦੇ ਨੇ, ਜਿਨ੍ਹਾਂ ਨੂੰ ਗਿਆਨ ਰੂਪੀ ਅੱਖ ਨਹੀਂ ਬਖਸ਼ਿਸ਼ ਕੀਤੀ, ਉਹਨਾਂ ਲੋਕਾਂ ਦੇ ਦਰ ਤੇ ਜਾ ਕੇ ਮੱਥੇ ਰਗੜਦੇ ਫਿਰਦੇ ਨੇ ਜਿਨ੍ਹਾਂ ਨੂੰ ਆਪਣੇ ਘਰ ਦਾ ਅੰਦਾਜ਼ਾ ਕੋਈ ਨਹੀਂ। ਜੋ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਇੱਕ ਬੰਦਾ ਅੱਖਾਂ ਤੋਂ ਹੀਣ ਹੈ, ਉਹਨੂੰ ਆਪ ਨੂੰ ਨਹੀਂ ਦਿਸਦਾ, ਉਹ ਦੂਜਿਆਂ ਨੂੰ ਰਸਤਾ ਦੱਸਦਾ ਫਿਰਦਾ। ਜਿੰਨਾ ਅੱਜ ਪਖੰਡਵਾਦ ਚੱਲ ਰਿਹਾ, ਮੈਨੂੰ ਮਾਫ ਕਰਿਆ ਜੇ, ਇਹ ਉਹ ਹੀ ਲੋਕ ਨੇ ਜਿਨ੍ਹਾਂ ਕੋਲ ਬਾਹਰੀ ਅੱਖਾਂ ਤੇ ਹੈਣ ਪਰ ਅੰਦਰ ਦੀ ਜੋਤ ਕੋਈ ਨਹੀਂ, ਅੰਦਰ ਅੱਖਾਂ ਕੋਈ ਨਹੀਂ। ਕਈਆਂ ਕੋਲ ਬਾਹਰ ਦੇ ਨੇਤਰ ਨਹੀਂ ਪਰ ਮਾਲਕ ਨੇ ਅੰਦਰ ਦੀ ਜੋਤ ਬੜੀ ਬਖਸ਼ਿਸ਼ ਕੀਤੀ ਹੈ। ਅਸੀਂ ਵੇਖਦੇ ਹਾਂ, ਦੇਖੋ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ, ਅਨੇਕਾਂ ਨਾਮ ਲਏ ਜਾ ਸਕਦੇ ਨੇ ਜਿਨ੍ਹਾਂ ਨੂੰ ਮਾਲਕ ਨੇ ਬਾਹਰ ਦੀ ਰੋਸ਼ਨੀ ਤੇ ਨਹੀਂ ਦਿੱਤੀ ਪਰ ਅੰਦਰ ਦੀ ਰੋਸ਼ਨੀ ਬਾ ਕਮਾਲ, ਮੁਕਾਬਲਾ ਹੀ ਕੋਈ ਨਹੀਂ। ਪਰ ਗੁਰੂ ਸਵਾਰਿਓ, ਉਹ ਲੋਕ ਜਿਨ੍ਹਾਂ ਦੇ ਕੋਲ ਗਿਆਨ ਦੀ ਰੋਸ਼ਨੀ ਕੋਈ ਨਹੀਂ, ਲੋਕ ਉਹਨਾਂ ਦੇ ਦਰ ਤੇ ਜਾ ਕੇ ਮੱਥੇ ਰਗੜਦੇ ਫਿਰਦੇ ਨੇ। ਰੱਬ ਦੇ ਹੁੰਦਿਆਂ ਲੋਕੀ ਰੱਬ ਤੋਂ ਸੰਗ ਦੇ ਵੇਖੇ, ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ। ਜਿਨ੍ਹਾਂ ਦੇ ਤਵੀਜ਼ਾਂ ਤੋਂ ਮਿਲਦੀ ਸ਼ਫਾ ਲੋਕਾਂ ਨੂੰ, ਆਪ ਮਹਾਂਪੁਰਸ਼ ਮਾਰੇ ਹੋਏ ਅਧਰੰਗ ਦੇ ਵੇਖੇ। ਜਿਨ੍ਹਾਂ ਨੂੰ ਆਪ ਸ਼ੂਗਰ ਹੋਈ ਹੁੰਦੀ ਹੈ ਨਾ, ਉਹ ਦੂਜਿਆਂ ਨੂੰ ਪੁੜੀਆਂ ਬੰਨ ਬੰਨ ਕੇ ਵੰਡੀ ਜਾਂਦੇ ਨੇ। ਜਿਨ੍ਹਾਂ ਨੂੰ ਆਪ ਆਪਣੇ ਘਰ ਦਾ ਰਸਤਾ ਨਹੀਂ ਪਤਾ, ਉਹ ਦੂਜਿਆਂ ਨੂੰ ਰਸਤਾ ਵਿਖਾ ਰਹੇ ਨੇ। ਉਹ ਕਹਿ ਰਹੇ ਨੇ ਕਿ ਆਓ ਤੁਹਾਨੂੰ ਦੱਸੀਏ ਬ੍ਰਹਮ ਗਿਆਨੀ ਕਿਵੇਂ ਬਣੀਦਾ, ਔਰ ਸਰਟੀਫਿਕੇਟ ਦਿੱਤੇ ਜਾਂਦੇ ਨੇ। ਕਮਾਲ ਦੀ ਗੱਲ ਹੈ। ਇੱਕ ਪਾਸਿਓਂ ਪੜ੍ਹਦੇ ਹਾਂ ਬ੍ਰਹਮ ਗਿਆਨੀ ਆਪ ਪਰਮੇਸ਼ਰ, ਤੇ ਇਹਦਾ ਮਤਲਬ ਵੀ ਜਿਹੜਾ ਸਰਟੀਫਿਕੇਟ ਦੇਣ ਵਾਲਾ ਉਹ ਕੌਣ ਹੋਏਗਾ ਫਿਰ? ਪਰ ਅੱਜ ਸਾਡੀ ਹਾਲਤ ਇਹ ਹੋ ਗਈ, ਮਨੁੱਖ ਭਟਕ ਗਿਆ। ਮਨੁੱਖ ਦੀ ਉਮਰ ਬੜੀ ਸੀਮਤ ਹੈ, ਪਰ ਕੁਛ ਸੋਤੇ ਮੈਂ ਕੱਟ ਗਈ, ਗਫਲਤ ਦੀ ਨੀਂਦ ਸੁੱਤਿਆਂ ਹੀ ਲੰਘ ਗਈ, ਕੁਛ ਗੁਨਾਹੋਂ ਮੈਂ ਕੱਟ ਗਈ। ਕੁਝ ਗੁਨਾਹ ਕਰਦਿਆਂ ਉਮਰ ਨਿਕਲ ਜਾਂਦੀ ਹੈ। ਕੁਛ ਸੋਤੇ ਮੈਂ ਕੱਟ ਗਈ, ਕੁਛ ਗੁਨਾਹੋਂ ਮੈਂ ਕੱਟ ਗਈ, ਕੁਛ ਰੋਤੇ ਮੈਂ ਕੱਟ ਗਈ, ਕੁਛ ਆਹੋਂ ਮੈਂ ਕੱਟ ਗਈ। ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਜਿਹੜੇ ਰੋਜ਼ ਰਸਤਾ ਬਦਲਦੇ ਨੇ ਨਾ, ਅੱਜ ਫਲਾਣੇ ਬਾਬੇ ਦੇ ਜਾ ਮੱਥਾ ਟੇਕਿਆ, ਪਰਸੋਂ ਦੂਜੇ ਦੇ ਜਾ ਮੱਥਾ ਟੇਕਿਆ, ਪੱਲੇ ਕੁਝ ਵੀ ਨਹੀਂ ਜੇ ਪੈਂਦਾ, ਬਹੁਤੇ ਘਰਾਂ ਦਾ ਪ੍ਰਾਹੁਣਾ ਜਿਹੜਾ ਨਾ ਉਹ ਵੀ ਭੁੱਖਾ ਹੀ ਮਰ ਜਾਂਦਾ, ਅਗਲੇ ਸਮਝਦੇ ਨੇ ਪਿੱਛੋਂ ਰੱਜ ਕੇ ਆਇਆ ਹੋਣਾ, ਤੇ ਪਿਛਲੇ ਸਮਝ ਲੈਂਦੇ ਨੇ ਵੀ ਅੱਗੋਂ ਜਾ ਕੇ ਖਾ ਲਏਗਾ, ਪਰ ਪ੍ਰਾਪਤੀ ਕਿਤੋਂ ਵੀ ਨਹੀਂ ਹੁੰਦੀ। ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਿਹਾ ਹੈ। ਤੇ ਜਿੱਥੇ ਹਨੇਰਾ ਹੋਵੇ ਉੱਥੇ ਕਿਸੇ ਚੀਜ਼ ਦਾ ਵੀ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਹਿੰਦੇ ਨੇ ਨਾ ਕਿ ਕਿਤੇ ਹਨੇਰਾ ਸੀ ਤੇ ਹਨੇਰੇ ਵਿੱਚ ਤਿੰਨ ਬੰਦੇ ਉਹ ਕਿਸੇ ਚੀਜ਼ ਦਾ ਅੰਦਾਜ਼ਾ ਲਾਉਣ ਲੱਗ ਪਏ। ਉਹਨਾਂ ਨੇ ਹੈ ਹਾਥੀ ਸੀ ਤੇ ਅੰਦਾਜ਼ਾ ਲਾਉਣ ਲੱਗ ਪਏ ਵੀ ਇਹ ਕਿਹੜੀ ਚੀਜ਼ ਹੈ। ਜਿਹਨੇ ਕੰਨ ਨੂੰ ਹੱਥ ਲਾਇਆ ਉਹਨੇ ਕਹਿ ਦਿੱਤਾ ਇਹ ਤਾਂ ਕੋਈ ਛੱਜ ਵਰਗੀ ਚੀਜ਼ ਹੈ। ਜਿਹਨੇ ਲੱਤਾਂ ਨੂੰ ਹੱਥ ਲਾਇਆ ਉਹਨੇ ਕਹਿ ਦਿੱਤਾ ਇਹ ਤਾਂ ਕੋਈ ਥੰਮ ਵਰਗੀ ਚੀਜ਼ ਹੈ। ਜਿਹਨੇ ਪੇਟ ਨੂੰ ਹੱਥ ਲਾਇਆ ਵੱਖੀ ਨੂੰ ਹੱਥ ਲਾਇਆ ਉਹਨੇ ਕਹਿ ਦਿੱਤਾ ਇਹ ਤਾਂ ਕੋਈ ਕੰਧ ਵਰਗੀ ਚੀਜ਼ ਹੈ। ਪਰ ਜਦੋਂ ਦੀਵਾ ਬਾਲਿਆ ਇੱਕੋ ਦਮ ਗਿਆਨ ਹੋ ਗਿਆ ਕਿ ਨਹੀਂ ਇਹ ਤੇ ਹਾਥੀ ਹੈ। ਗਿਆਨ ਤੋਂ ਬਿਨਾਂ ਮਨੁੱਖ ਅਧੂਰਾ ਹੀ ਹੈ, ਭਟਕਦਾ ਫਿਰਦਾ। ਤੋ ਗੁਰੂ ਸਵਾਰਿਓ, ਇੱਕ ਤੇ ਉਹ ਨੇ ਜਿਨ੍ਹਾਂ ਕੋਲ ਅੱਖਾਂ ਨਹੀਂ, ਇੱਕ ਉਹ ਨੇ ਜਿਨ੍ਹਾਂ ਕੋਲ ਅਗਿਆਨਤਾ ਹੈ, ਉਹ ਵੀ ਇੰਨੇ ਹੀ ਨੇ। ਅਸੀਂ ਕਈ ਵਾਰੀ ਵੇਖਿਆ ਕਿਸੇ ਬਜ਼ੁਰਗ ਬਾਬੇ ਨੂੰ ਕਹਿ ਦੇਣਾ ਨਾ ਕਿ ਬਾਪੂ ਜੀ ਆਹ ਕੀ ਲਿਖਿਆ ਪੜ੍ਹਿਓ ਜਰਾ, ਤੇ ਉਹਨੇ ਪਤਾ ਕੀ ਕਹਿਣਾ, ਨਹੀਂ ਪੁੱਤਰ ਮੈਂ ਤੇ ਅੰਨਾ ਹੀ ਹਾਂ, ਮੈਨੂੰ ਨਹੀਂ ਪੜ੍ਹਨਾ ਆਉਂਦਾ। ਬਾਪੂ ਤੇਰੀਆਂ ਤੇ ਅੱਖਾਂ ਨੇ, ਪਰ ਕਹਿਣ ਲੱਗਾ ਨਹੀਂ ਅੱਖਾਂ ਤੇ ਹੈ ਪਰ ਗਿਆਨ ਕੋਈ ਨਹੀਂ। ਇਹਦਾ ਮਤਲਬ ਗਿਆਨ ਨਹੀਂ ਤੇ ਉਹ ਵੀ ਅੰਧਾ ਹੀ ਹੈ। ਅੱਜ ਅਗਿਆਨੀਆਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ, ਜਿਹੜੇ ਗਿਆਨ ਤੋਂ ਹੀਣੇ ਨੇ ਉਹ ਵੀ ਅੰਨਿਆਂ ਦੀ ਤਰ੍ਹਾਂ ਤੁਰੇ ਫਿਰਦੇ ਨੇ। ਤੋ ਪਾਤਸ਼ਾਹ ਜੀ ਬਖਸ਼ਿਸ਼ ਪੇ ਕਰਦੇ ਨੇ, ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ, ਕਿਉਂਕਿ ਜੋ ਲੜੀਵਾਰ ਸ਼ਬਦ ਹੈ ਉਹ ਵੀ ਲਮੇਰਾ ਹੈ। ਸਾਰੇ ਕਰੋ ਰਸਨਾ ਨੂੰ ਪਵਿੱਤਰ ਤੇ ਪਿਆਰ ਨਾਲ ਇੱਕ ਵਾਰੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ, ਅੰਧੇ ਕੈ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ।
ਗੁਰੂ ਸਵਾਰਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 954 ਔਰ 55 ਤੇ ਇਹ ਸਬਾਇਮਾਨ ਹੈ। ਪਹਿਲੇ ਸਲੋਕ ਅੰਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਜਿਹੜਾ ਅੰਧਾ ਮਨੁੱਖ, ਨੇਤਰਹੀਣ ਮਨੁੱਖ ਕਿਸੇ ਨੂੰ ਰਾਹ ਦੱਸਦਾ ਤੇ ਉਸ ਰਾਹ ਤੇ ਉਹ ਹੀ ਤੁਰੇਗਾ ਜਿਹੜਾ ਆਪ ਨੇਤਰਹੀਣ ਹੈ।
ਹੋਏ ਸੁਜਾਖਾ ਨਾਨਕਾ, ਸੋ ਕਿਉ ਉੱਜੜ ਪਾਏ।
ਜਿਹਦੇ ਕੋਲ ਅੱਖ ਹੈ, ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਰੋਸ਼ਨੀ ਹੈ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਕਦੇ ਵੀ ਸੋ ਕਿਉਂ ਉਹ ਜੜ ਪਏ, ਉਹ ਕੁਰਾਏ ਰਸਤੇ ਕਦੇ ਨਹੀਂ ਪੈਂਦਾ। ਜਿਹਨੂੰ ਪਤਾ ਹੋਵੇ ਕਿ ਇਹ ਰਸਤਾ ਜਿਹੜਾ ਗਲਤ ਹੈ ਉਹ ਕੁਰਾਏ ਕਦੇ ਵੀ ਨਹੀਂ ਪਵੇਗਾ। ਪਰ ਕਦੋਂ ਮਨੁੱਖ ਕੁਰਾਏ ਪੈਂਦਾ? ਜਦੋਂ ਗੁਰੂ ਦੇ ਦੱਸੇ ਗਿਆਨ ਤੋਂ ਮੂੰਹ ਮੋੜ ਲੈਂਦਾ, ਗੁਰੂ ਦੇ ਦੱਸੇ ਗਿਆਨ ਤੋਂ ਟੁੱਟ ਜਾਂਦਾ। ਅਸੀਂ ਪੜ੍ਹਦੇ ਹਾਂ ਕਬੀਰ ਸਾਹਿਬ ਜੀ ਦੀ ਬਾਣੀ ਤੇ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ ਕਿ ਹੇ ਪ੍ਰਾਣੀ ਵੇਖ, ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਏ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਕਹਿੰਦੇ ਨੇ ਸੱਜਣਾ, ਹੱਥ ਵਿੱਚ ਦੀਵਾ ਹੋਵੇ ਤੇ ਬੰਦਾ ਫਿਰ ਵੀ ਖੂਹ ਵਿੱਚ ਡਿੱਗ ਪਵੇ, ਕਾਹਦੀ ਸਿਆਣਪ ਹੈ? ਇਹਦਾ ਮਤਲਬ ਦੀਵੇ ਦਾ ਤੇ ਦੋਸ਼ ਕੋਈ ਨਹੀਂ, ਤੂੰ ਉਹਦੇ ਤੋਂ ਲਾਹਾ ਹੀ ਨਹੀਂ ਕੋਈ ਲੈ ਸਕਿਆ, ਤੂੰ ਉਹਦੇ ਤੋਂ ਫਾਇਦਾ ਹੀ ਨਹੀਂ ਕੋਈ ਲੈ ਸਕਿਆ, ਦੀਵਾ ਤੇ ਰੋਸ਼ਨੀ ਵਿਖਾ ਰਿਹਾ ਸੀ। ਗੁਰੂ ਸਾਡਾ ਮਾਰਗ ਦਰਸ਼ਨ ਕਰਦਾ ਹੈ, ਗੁਰੂ ਤੇ ਰੋਸ਼ਨੀ ਵਿਖਾ ਰਿਹਾ ਹੈ। ਪਰ ਜੇ ਕੋਈ ਬੰਦਾ ਆਪਣੀਆਂ ਹੀ ਅੱਖਾਂ ਬੰਦ ਕਰ ਲਵੇ ਤੇ ਇਹਦੇ ਵਿੱਚ ਗੁਰੂ ਦਾ ਤੇ ਦੋਸ਼ ਨਹੀਂ ਨਾ। ਮਨੁੱਖ ਅੱਜ ਉਸ ਰੋਸ਼ਨੀ ਤੋਂ ਫੈਜ਼ਯਾਬ ਨਹੀਂ ਹੋ ਰਿਹਾ। ਇਸ ਕਰਕੇ ਕਹਿੰਦੇ ਨੇ ਕਿ ਜਿਸ ਮਨੁੱਖ ਕੋਲ ਇਹ ਗਿਆਨ ਹੈ ਉਹ ਕਦੇ ਵੀ ਕੁਰਾਏ ਨਹੀਂ ਪੈਂਦਾ, ਉਹ ਕਦੇ ਵੀ ਗਲਤ ਰਸਤੇ ਨਹੀਂ ਤੁਰਦਾ ਹੈ।
ਅੰਧੇ ਇਹ ਨਾ ਆਖੀਆ ਨਾ ਜਿਨ ਮੁਖ ਲੋਇਣ ਨਾਹੇ।
ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ, ਉਹਨਾਂ ਨੂੰ ਨਾ ਅੰਧੇ ਆਖੋ ਜਿਨ੍ਹਾਂ ਨੂੰ ਉਸ ਮਾਲਕ ਨੇ ਅੱਖਾਂ ਨਹੀਂ ਦਿੱਤੀਆਂ। ਤੇ ਫਿਰ ਕੌਣ ਨੇ ਅੰਧੇ? ਅਗਲੀ ਪੰਕਤੀ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ।
ਅੰਧੇ ਸੇਈ ਨਾਨਕਾ ਖਸਮ ਹੋ ਕੁੱਥੇ ਜਾਹੇ।
ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਉਹ ਨੇਤਰਹੀਣ, ਉਹ ਅੰਧੇ ਨੇ ਜਿਹੜੇ ਖਸਮ ਦੇ ਹੁੰਦਿਆਂ ਵੀ ਖਸਮ ਨਾਲੋਂ ਟੁੱਟੇ ਹੋਏ ਨੇ, ਗੁਰੂ ਦੇ ਹੁੰਦਿਆਂ ਵੀ ਗੁਰੂ ਤੋਂ ਲਾਹਾ ਨਹੀਂ ਲੈ ਰਹੇ, ਅਗਿਆਨਤਾ ਵਿੱਚ ਭਟਕ ਰਹੇ ਨੇ। ਅਸਲ ਵਿੱਚ ਉਹ ਅੰਧੇ ਹਨ।
ਮਹੱਲਾ ਦੂਜਾ ਸਾਹਿਬਾ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ।
ਕਹਿੰਦੇ ਨੇ ਜਿਨ੍ਹਾਂ ਨੂੰ ਉਸ ਮਾਲਕ ਨੇ ਅੰਧੇ ਕਰ ਦਿੱਤਾ, ਉਹਦੀ ਕਿਰਪਾ ਹੋਵੇ ਨਾ ਤੇ ਉਹ ਸੁਜਾਖੇ ਵੀ ਕਰ ਦਿੰਦਾ, ਪਰ ਉਹਦੇ ਦਰ ਤੇ ਆਉਣਾ ਪੈਂਦਾ, ਆ ਕੇ ਸਰੈਂਡਰ ਕਰਨਾ ਪੈਂਦਾ, ਝੋਲੀ ਅੱਡਣੀ ਪੈਂਦੀ ਹੈ, ਤਾਂ ਖੈਰ ਝੋਲੀ ਚ ਪੈਂਦੀ ਹੈ। ਬਾਰਿਸ਼ ਜਿੰਨੀ ਮਰਜ਼ੀ ਹੋਵੇ, ਜੇ ਆਪਾਂ ਭਾਂਡਾ ਹੀ ਮੂਧਾ ਰੱਖਿਆ ਹੋਵੇ ਨਾ ਤੇ ਇੱਕ ਬੂੰਦ ਵੀ ਨਹੀਂ ਜੇ ਉਹਦੇ ਵਿੱਚ ਪੈ ਸਕਦੀ। ਇਸ ਕਰਕੇ ਗੁਰੂ ਦੇ ਦਰ ਤੇ ਆਉਣਾ ਪੈਂਦਾ। ਮੈਨੂੰ ਇੱਕ ਗੱਲ ਯਾਦ ਆਈ, ਇਸੇ ਪਾਵਨ ਸਥਾਨ ਤੇ ਦਾਸ ਦੇ ਵਿਦਿਆ ਦਾਤਾ ਪੰਥ ਰਤਨ ਗੁਰਮਤ ਵਿਦਿਆ ਮਾਰ ਤੰਡ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਜਿਨ੍ਹਾਂ ਨੇ ਬਹੁਤ ਲੰਮਾ ਸਮੇਂ ਇਸ ਪਾਵਨ ਸਥਾਨ ਤੇ ਕਥਾ ਸੰਗਤਾਂ ਨੂੰ ਸਰਵਣ ਕਰਾਈ। ਇੱਕ ਬੀਬੀ ਆ ਗਈ ਤੇ ਉਹਦਾ ਇਕਲੌਤਾ ਬੱਚਾ ਸੀ। ਦੇਖੋ ਅੱਜ ਨਾ ਅਸੀਂ ਕਿੰਤੂ ਪਰੰਤੂ ਕਰਨ ਲੱਗਿਆਂ ਇੱਕ ਮਿੰਟ ਲਾਉਂਦੇ ਹਾਂ, ਲਓ ਜੀ ਇਹ ਤੇ ਕਰਾਮਾਤ ਹੋ ਗਈ ਜੀ, ਫਿਰ ਲੋਕੀ ਹਸਪਤਾਲਾਂ 'ਚ ਕਿਉਂ ਜਾਂਦੇ ਨੇ? ਨਹੀਂ ਪਿਆਰਿਓ, ਹਸਪਤਾਲਾਂ ਵਿੱਚ ਵੀ ਕਿਹੜੇ ਸਾਰੇ ਬਚ ਜਾਂਦੇ ਨੇ? ਉੱਥੇ ਵੀ ਤੇ ਮੌਤ ਆਉਂਦੀ ਹੈ ਨਾ। ਜਦੋਂ ਬਖਸ਼ਿਸ਼ ਹੋਣੀ ਹੈ ਤੇ ਮੈਂ ਇਹ ਵੀ ਬੇਨਤੀ ਕਰਾਂ, ਡਾਕਟਰ ਜਿੰਨਾ ਮਰਜ਼ੀ ਸਿਆਣਾ ਹੋਵੇ, ਡਾਕਟਰ ਇੱਕ ਗੱਲ ਕਹਿੰਦਾ, ਕਹਿੰਦਾ ਪਿਆਰਿਓ ਕੇਵਲ ਦਵਾਈ ਤੇ ਨਾ ਰਿਓ, ਨਾਲ ਦੁਆ ਵੀ ਕਰਿਆ ਜੇ। ਕਹਿੰਦੇ ਨੇ ਨਾਲ ਦੁਆ ਵੀ ਕਰਿਆ ਜੇ। ਔਰ ਇਹ ਵੀ ਇੱਕ ਅਦੀਬ ਨੇ ਕਿਹਾ, ਜਬ ਬਾਤ ਦਵਾ ਸੇ ਬਣ ਨਾ ਸਕੇ ਫਿਰ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲਤਾ ਹੈ ਫਿਰ ਬਾਤ ਖੁਦਾ ਸੇ ਹੋਤੀ ਹੈ। ਪਿਆਰਿਓ ਜਦੋਂ ਪੂਰਾ ਗੁਰੂ ਮਿਲ ਪਵੇ। ਉਸ ਬੀਬੀ ਨੇ ਆ ਕੇ ਤਰਲਾ ਲਿਆ ਕਿ ਮੇਰੇ ਬੱਚੇ ਦੀ ਅੱਖਾਂ ਦੀ ਜੋਤ ਜਾਂਦੀ ਰਹੀ ਹੈ, ਮੈਂ ਕੀ ਕਰਾਂ? ਤੇ ਮਸਕੀਨ ਸਾਹਿਬ ਜੀ ਨੇ ਡਾਕਟਰ ਦਲਜੀਤ ਸਿੰਘ ਹੁਣਾਂ ਕੋਲ ਭੇਜ ਦਿੱਤਾ। ਉਹਨਾਂ ਵੀ ਪੂਰਾ ਚੈੱਕਅਪ ਕੀਤਾ, ਉਸ ਤੋਂ ਬਾਅਦ ਕਹਿਣ ਲੱਗੇ ਕਿ ਨਹੀਂ, ਪਿੱਛੋਂ ਰੋਸ਼ਨੀ ਬੰਦ ਹੋ ਗਈ ਹੈ, ਇਹ ਨਹੀਂ ਬਣ ਸਕਦੀ। ਉਹ ਬੀਬੀ ਨਿਰਾਸ਼ ਹੋ ਗਈ। ਔਰ ਸਾਡੇ ਵੇਖਣ ਦੀ ਗੱਲ ਹੈ, ਮਸਕੀਨ ਜੀ ਕਹਿਣ ਲੱਗੇ ਹੁਣ ਤੇ ਗੁਰੂ ਰਾਮਦਾਸ ਤੇ ਭਰੋਸਾ ਰੱਖ, ਬਸ ਜਦੋਂ ਸਾਰੇ ਦਰ ਬੰਦ ਹੋ ਜਾਣ ਨਾ, ਗੁਰੂ ਰਾਮਦਾਸ ਦਾ ਦਰ ਹੀ ਹੈ ਜਿਹੜਾ ਸਦਾ ਹੀ ਖੁੱਲ੍ਹਾ ਰਹਿੰਦਾ, ਜਿਹੜਾ ਸਾਰਿਆਂ ਨੂੰ ਸਾਰਿਆਂ ਦੀਆਂ ਝੋਲੀਆਂ ਭਰਦਾ। ਕਹਿਣ ਲੱਗੇ ਭਾਵਨਾ ਨਾਲ ਸੇਵਾ ਕਰ। ਉਸ ਬੀਬੀ ਨੇ ਹਰ ਕੀ ਪੌੜੀ ਤੇ ਬਹਿਣਾ ਜਿੱਥੋਂ ਚੂਲਾ ਲੈਂਦੇ ਆ, ਔਰ ਤੌਲੀਏ ਦੇ ਨਾਲ ਉਸ ਸਥਾਨ ਨੂੰ ਸਾਫ ਕਰਨਾ, ਤੇ ਜਦੋਂ ਤੌਲੀਆ ਜ਼ਿਆਦਾ ਗਿੱਲਾ ਹੋ ਜਾਣਾ, ਉਹ ਜਿਹੜਾ ਜਲ ਸੀ ਨਾ ਜੀ, ਉਹਨੂੰ ਨਿਚੋੜ ਕੇ ਉਸ ਨੇ ਇੱਕ ਭਾਂਡੇ ਵਿੱਚ ਪਾ ਕੇ ਤੇ ਡਰਾਪਰ ਲੈ ਕੇ ਉਹ ਹੀ ਜਲ ਜਿਹੜਾ ਸੀ ਉਹ ਬੱਚੇ ਦੀਆਂ ਅੱਖਾਂ 'ਚ ਪਾਉਣਾ ਸ਼ੁਰੂ ਕਰ ਦਿੱਤਾ, ਤੇ ਸੱਚ ਜਾਣਿਓ 7 ਦਿਨਾਂ 'ਚ ਹੀ ਬੱਚੇ ਦੀ ਜੋਤ ਵਾਪਸ ਆ ਗਈ।
ਸਤਿ ਸ੍ਰੀ ਅਕਾਲ।
ਗੁਰੂ ਸਵਾਰਿਓ, ਜਦੋਂ ਗੁਰੂ ਰਾਮਦਾਸ ਦੇ ਦਰ ਤੇ ਕੋਈ ਢਹਿ ਪੈਂਦਾ, ਗੁਰੂ ਬੜੀ ਕਿਰਪਾ ਕਰਦਾ ਜੇ। ਪਾਤਸ਼ਾਹ ਜੀ ਇਹ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ। ਜਦੋਂ ਉਹਦੀ ਕਿਰਪਾ ਹੁੰਦੀ ਹੈ ਨਾ, ਤੇ ਉਹ ਸਜਾਖੇ ਵੀ ਆਪ ਹੀ ਕਰਨ ਵਾਲਾ ਹੈ।
ਜਿਹਾ ਜਾਣ ਹੈ ਤੇਹੋ ਵਰਤੈ, ਜੇ ਸੋ ਆਖੈ ਕੋਈ।
ਗੁਰੂ ਸਵਾਰਿਓ, ਮਨੁੱਖ ਅਗਿਆਨਤਾ ਵੱਸ ਹੋ ਕੇ ਜੋ ਕੁਝ ਉਹ ਸਮਝ ਪੈਂਦਾ ਨਾ, ਉਹ ਕੁਛ ਹੀ ਉਹ ਕਰਦਾ। ਪਰ ਜੇ 100 ਵਾਰੀ ਕੋਈ ਕਿਸੇ ਨੂੰ ਆਖੇ ਵੀ ਨਾ, ਕਿਉਂਕਿ ਉਹਦੀ ਸਮਝ ਹੀ ਓਨੀ ਕੁ ਹੈ, ਜਿੰਨੀ ਕੁ ਉਹਦੀ ਸਮਝ ਹੈ ਉਹਨੇ ਉਸੇ ਅਨੁਸਾਰ ਹੀ ਕਰਨਾ। ਭਾਵੇਂ 100 ਵਾਰੀ ਕੋਈ ਉਹਨੂੰ ਪਿਆ ਸਮਝਾਏ, ਉਹਦੇ ਕੋਲ ਸਮਝ ਕੋਈ ਨਹੀਂ, ਉਹਦੇ ਕੋਲ ਗਿਆਨ ਕੋਈ ਨਹੀਂ। ਤੋ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਜਿਹਾ ਜਾਣੇ ਤਿਹਾ ਆਖੇ ਵਰਤੈ, ਜੇ 100 ਆਖੇ ਕੋਈ। 100 ਵਾਰੀ ਵੀ ਕੋਈ ਪਿਆ ਆਖੇ ਨਾ, ਪਰ ਜੋ ਮਨੁੱਖ ਸਮਝ ਪੈਂਦਾ ਆਪਣੀ ਸਮਝ ਅਨੁਸਾਰ, ਉਹੋ ਜਿਹਾ ਹੀ ਉਹ ਕਰਮ ਕਰਦਾ ਹੈ।
ਜਿੱਥੇ ਸੋ ਵਸਤ ਨਾ ਜਾਪਾਈ, ਆਪੇ ਵਰਤਾਉ ਜਾਣ।
ਗੁਰੂ ਸਵਾਰਿਓ, ਜਿੱਥੇ ਵਸਤ ਦਾ ਭਾਵ ਹੈ ਇੱਥੇ ਨਾਮ, ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਜਿੱਥੇ ਉਸ ਮਾਲਕ ਦੀ ਸਿਫਤ ਸਲਾਹ ਨਹੀਂ ਕੀਤੀ ਜਾਂਦੀ, ਕਹਿੰਦੇ ਨੇ ਕਿ ਉੱਥੇ ਉਹ ਮਨੁੱਖ ਆਪਣੀ ਮਰਜ਼ੀ ਅਨੁਸਾਰ ਕਰਮ ਕਰਦਾ, ਸਮਝੋ ਭਈ ਉੱਥੇ ਉਹ ਹਉਮੈ ਅਨੁਸਾਰ ਕਰਮ ਕਰਦਾ ਹੈ।
ਨਾਨਕ ਗਾਹਕ ਕਿਉ ਲਏ ਸਕੈ ਨਵਸਤ ਪਛਾਣ।
ਜਿਸ ਨੂੰ ਵਸਤੂ ਦੀ ਪਛਾਣ ਹੀ ਕੋਈ ਨਹੀਂ, ਅਸੀਂ ਕੋਈ ਚੀਜ਼ ਲੈਣ ਜਾਈਏ ਤੇ ਪਹਿਲਾਂ ਉਹਦਾ ਹੀ ਅਸੀਂ ਪਹਿਚਾਣ ਕਰਨੇ ਆ, ਤੇ ਜਿਹਨੂੰ ਪਛਾਣ ਕੋਈ ਨਹੀਂ ਉਹ ਬੰਦਾ ਉਹਦਾ ਗਾਹਕ ਨਹੀਂ। ਜੇ ਬਣਦਾ ਉਸ ਚੀਜ਼ ਨੂੰ ਖਰੀਦਦਾ ਕੋਈ ਨਹੀਂ, ਜਿਹਨੂੰ ਗਿਆਨ ਹੀ ਕੋਈ ਨਹੀਂ। ਇਸ ਕਰਕੇ ਜਿਹਨੂੰ ਇਹ ਨਾਮ ਰੂਪੀ ਵਸਤ ਜਿਹੜੀ ਹੈ ਇਹਦਾ ਗਿਆਨ ਹੀ ਕੋਈ ਨਹੀਂ, ਉਹ ਫਿਰ ਆਪਣੇ ਮਨ ਦੀ ਮਰਜ਼ੀ ਕਰਦਾ, ਉਹ ਨਾਮ ਦੇ ਨਾਲ ਨਹੀਂ ਜੁੜਦਾ ਹੈ।
ਮਹੱਲਾ ਦੂਜਾ ਸੋ ਕਿਉ ਅੰਧਾ ਆਖੀਐ, ਜੇ ਹੁਕਮ ਅੰਧਾ ਹੋਏ।
ਜਿਹੜਾ ਉਸ ਮਾਲਕ ਦੇ ਹੁਕਮ ਅਨੁਸਾਰ ਅੰਧਾ ਹੋ ਗਿਆ, ਕਹਿੰਦੇ ਨੇ ਉਸ ਨੂੰ ਅੰਧਾ ਨਹੀਂ ਆਖਣਾ ਚਾਹੀਦਾ ਹੈ।
ਨਾਨਕ ਹੁਕਮ ਨਾ ਬੁੱਝਾਈ, ਅੰਧਾ ਕਹੀਐ ਸੋ।
ਅਸਲ ਵਿੱਚ ਉਹ ਅੰਧਾ ਹੈ, ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਉਹ ਅੰਨਾ ਜਿਹੜਾ ਉਸ ਮਾਲਕ ਦੇ ਹੁਕਮ ਨੂੰ ਨਹੀਂ ਸਮਝਦਾ, ਉਸ ਮਾਲਕ ਦੇ ਹੁਕਮ ਨਾਲ ਉਹ ਮਨੁੱਖ ਟੁੱਟ ਗਿਆ। ਦੇਖੋ, ਬੰਦਾ ਓਨਾ ਕੁ ਹੁਕਮ ਮੰਨਦਾ ਜਿੰਨਾ ਕੁ ਇਹਦਾ ਮਨ ਮੰਨੇ, ਜਿੱਥੇ ਮਨ ਨਹੀਂ ਨਾ ਮੰਨਦਾ ਉੱਥੇ ਹੁਕਮ ਤੋਂ ਇਨਕਾਰੀ ਹੋਣ ਲੱਗਿਆ ਬਹੁਤਾ ਟਾਈਮ ਨਹੀਂ ਜੇ ਲਾਉਂਦਾ। ਇਸ ਨੂੰ ਜਨਮ ਪ੍ਰਵਾਨ ਹੈ, ਇਹਨੂੰ ਮੌਤ ਪ੍ਰਵਾਨ ਨਹੀਂ, ਇਹਨੂੰ ਜਵਾਨੀ ਪ੍ਰਵਾਨ ਹੈ, ਇਹਨੂੰ ਬੁਢੇਪਾ ਪ੍ਰਵਾਨ ਨਹੀਂ। ਪਤਾ ਬੁਢੇਪਾ ਆਉਣਾ, ਪਰ ਬੜਾ ਯਤਨ ਕਰਦਾ ਕਿ ਬੁਢੇਪੇ ਨੂੰ ਕਿਸੇ ਤਰ੍ਹਾਂ ਲੁਕਾਇਆ ਜਾਏ। ਕਿਉਂ? ਕਿਉਂਕਿ ਉਸ ਮਾਲਕ ਦੇ ਹੁਕਮ ਦੀ ਅਧੂਲੀ ਕਰ ਰਿਹਾ, ਹੁਕਮ ਤੋਂ ਦੂਰ ਜਾ ਰਿਹਾ। ਕੀ ਕਾਰਨ ਹੈ? ਕਿ ਸਮਝ ਕੋਈ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਅਸਲ ਵਿੱਚ ਉਹ ਨੇਤਰਹੀਣ ਨੇ ਜਿਹੜੇ ਹੁਕਮ ਤੋਂ ਦੂਰ ਚਲੇ ਗਏ, ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਹੈ।
ਪੌੜੀ ਕਾਇਆ ਅੰਦਰ ਗੜ ਕੋਟ ਹੈ, ਸ਼ਬਦ ਸੰਤਰ ਦੇਸਾ।
ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪੌੜੀ ਅੰਦਰ ਬਖਸ਼ਿਸ਼ ਪੈ ਕਰਦੇ ਨੇ। ਸਾਹਿਬ ਕਹਿੰਦੇ ਨੇ ਕਿ ਇਹ ਜੋ ਮਨੁੱਖੀ ਕਾਇਆ ਹੈ, ਇਹਦੇ ਅੰਦਰ ਇੱਕ ਕਿਲਾ ਹੈ। ਉਹ ਕਿਲਾ ਕਿਹੜਾ? ਹਿਰਦਾ ਰੂਪੀ ਕਿਲਾ। ਔਰ ਉਸ ਕਿਲੇ ਦੇ ਵਿੱਚ ਵਾਸਾ ਕਿਹਦਾ? ਪਰਮਾਤਮਾ ਦਾ। ਉਹ ਪਰਮਾਤਮਾ ਜਿਹੜਾ ਸਭ ਦਿਸ਼ਾਂਤਰ ਦੇਸਾਂ, ਸਾਰੇ ਦੇਸ਼ਾਂ ਵਿੱਚ, ਦਿਸ਼ਾਂਤਰਾਂ ਵਿੱਚ, ਸਾਰੇ ਥਾਵਾਂ ਤੇ, ਕਣ ਕਣ ਵਿੱਚ ਜਿਹੜਾ ਵਿਆਪਕ ਹੈ ਨਾ, ਉਹ ਹਿਰਦੇ ਰੂਪੀ ਇਸ ਕਿਲੇ ਵਿੱਚ ਵਿਆਪਕ ਹੈ।
ਆਪੇ ਤਾੜੀ ਲਾਈ ਅਨ ਸਭ ਮਹ ਪਰਵੇਸਾ।
ਔਰ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਪ੍ਰਵੇਸ਼ ਕਰਕੇ ਸਾਰਿਆਂ ਵਿੱਚ ਬੈਠਾ, ਔਰ ਆਪ ਸਮਾਧੀ ਲੀਨ ਹੈ, ਹਰੇਕ ਵਿੱਚ ਕੀੜੀ ਵਿੱਚ ਵੀ ਉਹ ਪਰਮਾਤਮਾ ਹੈ, ਹਾਥੀ ਵਿੱਚ ਵੀ ਉਹ ਹੈ, ਹਰੇਕ ਵਿੱਚ ਉਸ ਪਰਮਾਤਮਾ ਦਾ ਵਾਸਾ ਹੈ।
ਆਪੇ ਸ੍ਰਿਸ਼ਟ ਸਾਜੀਆਨਾ ਆਪ ਗੋਪਤ ਰਖੇਸਾ।
ਉਸ ਪਰਿਪੂਰਨ ਪਰਮਾਤਮਾ ਨੇ ਇਹ ਸ੍ਰਿਸ਼ਟੀ ਦੀ ਸਾਜਣਾ ਆਪ ਹੀ ਕੀਤੀ ਹੈ ਔਰ ਆਪਣੇ ਆਪ ਨੂੰ ਉਸਨੇ ਗੁਪਤ ਰੱਖਿਆ ਹੋਇਆ ਹੈ। ਹੈ ਹਰ ਇੱਕ ਚੀਜ਼ ਦੇ ਵਿੱਚ ਹੈ ਪਰ ਉਹ ਗੁਪਤ ਹੈ, ਅੰਦਰ ਬੈਠਾ ਹੋਇਆ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਕਿ ਪਰਮਾਤਮਾ ਨੇ ਕਿਤੇ ਦੇਵਤੇ ਇਕੱਠੇ ਕੀਤੇ ਅਤੇ ਕਹਿਣ ਲੱਗੇ ਕਿ ਆਹ ਬੰਦੇ ਨੇ ਬੜਾ ਪਰੇਸ਼ਾਨ ਮੈਨੂੰ ਕੀਤਾ ਅਤੇ ਮੈਂ ਇਹਦੇ ਤੋਂ ਕਿਤੇ ਦੂਰ ਜਾਣਾ ਚਾਹੁੰਦਾ। ਇੱਕ ਦੇਵਤੇ ਨੇ ਕਹਿ ਦਿੱਤਾ, ਕਹਿਣ ਲੱਗਾ ਭਗਵਾਨ ਤੁਸੀਂ ਖੀਰ ਸਾਗਰ ਵਿੱਚ ਚਲੇ ਜਾਓ। ਉਹਨੇ ਕਿਹਾ ਇਹਨੇ ਤਾਂ ਸਾਗਰ ਦੀਆਂ ਵੀ ਗੁੱਠਾਂ ਫੋਲ ਮਾਰੀਆਂ ਨੇ, ਇਹਨੇ ਉੱਥੋਂ ਵੀ ਮੈਨੂੰ ਲੱਭ ਲੈਣਾ। ਤੁਸੀਂ ਸਮੇਰ ਪਰਬਤ 'ਤੇ ਚਲੇ ਜਾਓ, ਕਹਿਣ ਲੱਗੇ ਇਹਨੇ ਪਹਾੜਾਂ ਦੇ ਸੀਨੇ ਚੀਰ ਕੇ ਬੜੀਆਂ ਕੀਮਤੀ ਧਾਤਾਂ ਲੱਭ ਲਈਆਂ, ਇਹਨੇ ਮੈਨੂੰ ਵੀ ਉੱਥੋਂ ਲੱਭ ਲੈਣਾ। ਫਿਰ ਇੱਕ ਬੁੱਢਾ ਜਿਹਾ ਦੇਵਤਾ ਉੱਠਿਆ, ਕਹਿਣ ਲੱਗਾ ਭਗਵਾਨ ਮੈਂ ਦੱਸਾਂ? ਉਹਨੇ ਕਿਹਾ ਤੂੰ ਦੱਸ ਲੈ। ਕਹਿਣ ਲੱਗੇ ਇੱਕ ਕੰਮ ਕਰੋ, ਤੁਸੀਂ ਇਹਦੇ ਅੰਦਰ ਬਹਿ ਜਾਓ, ਇਹਨੂੰ ਅੱਖਾਂ ਮਿਲੀਆਂ ਨੇ ਬਾਹਰ ਵੇਖਣ ਵਾਸਤੇ, ਇਹਨੇ ਤੁਹਾਨੂੰ ਬਾਹਰ ਲੱਭਦਾ ਰਹਿਣਾ, ਤੁਸੀਂ ਇਹਦੇ ਅੰਦਰ ਬੈਠੇ ਰਹੋ। ਗੁਰੂ ਸਵਾਰਿਓ ਪਰਮਾਤਮਾ ਉਹ ਸਾਰਿਆਂ ਦੇ ਅੰਦਰ ਹੈ, ਜਿਹੜਾ ਸਾਰੇ ਦੇਸ਼ ਦਸਾਂਤਰਾਂ ਵਿੱਚ ਹੈ ਨਾ, ਉਹ ਪਰਮਾਤਮਾ ਹਰੇਕ ਜੀਵ ਦੇ ਅੰਦਰ ਬੈਠਾ ਹੈ।
ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀ ਏਸਾ।
ਔਰ ਉਹ ਗੁਰ ਸੇਵਤ ਜਿਹੜੇ ਗੁਰੂ ਦੇ ਹੁਕਮ ਅਨੁਸਾਰ ਚੱਲ ਕੇ ਨਾਮ ਜਪਦੇ ਨੇ, ਉਹਨਾਂ ਨੂੰ ਫਿਰ ਉਹ ਸਦਾ ਥਿਰ ਰਹਿਣ ਵਾਲਾ ਪਰਿਪੂਰਨ ਪਰਮਾਤਮਾ ਅੰਦਰੋਂ ਪ੍ਰਗਟ ਹੋ ਜਾਂਦਾ। ਉਹ ਜਦੋਂ ਵੀ ਪ੍ਰਗਟ ਹੁੰਦਾ ਉਹ ਅੰਦਰੋਂ ਹੀ ਪ੍ਰਗਟ ਹੁੰਦਾ, ਉਹ ਬਾਹਰੋਂ ਨਹੀਂ ਜੇ ਮਿਲਦਾ। ਬੰਦਾ ਬਾਹਰ ਲੱਭਦਾ ਕਿਉਂਕਿ ਇਹਨੂੰ ਹਰ ਚੀਜ਼ ਬਾਹਰੋਂ ਮਿਲੀ ਹੈ, ਇਹਨੂੰ ਧੀਆਂ ਪੁੱਤਰ ਬਾਹਰੋਂ ਮਿਲੇ, ਇਹਨੂੰ ਧਨ ਦੌਲਤ ਬਾਹਰੋਂ ਮਿਲਿਆ, ਇਹਨੂੰ ਭੈਣ ਭਰਾ ਬਾਹਰੋਂ ਮਿਲੇ, ਇਹਨੂੰ ਸੰਸਾਰ ਬਾਹਰੋਂ ਮਿਲਿਆ, ਇਹਨੂੰ ਪਰਿਵਾਰ ਬਾਹਰੋਂ ਮਿਲਿਆ। ਇਹਨੇ ਸੋਚਿਆ ਹੋ ਸਕਦਾ ਨਿਰੰਕਾਰ ਵੀ ਬਾਹਰੋਂ ਹੀ ਮਿਲੇ, ਇਸ ਕਰਕੇ ਬਾਹਰ ਨੂੰ ਤੁਰਿਆ ਫਿਰਦਾ ਰਿਹਾ। ਪਰ ਕਹਿੰਦੇ ਨੇ ਨਹੀਂ, ਜਦੋਂ ਗੁਰੂ ਦੀ ਬਖਸ਼ਿਸ਼ ਹੋਵੇਗੀ ਤੇ ਫਿਰ ਤੇਰੇ ਅੰਦਰੋਂ ਹੀ ਉਹ ਪ੍ਰਗਟ ਹੋਵੇਗਾ। ਜਿਹੜੇ ਨਾਮ ਨਾਲ ਜੁੜਦੇ ਨੇ ਨਾ, ਉਹਨਾਂ ਨੂੰ ਇਸ ਗੱਲ ਦੀ ਸੋਝੀ ਪੈਂਦੀ ਏ ਤੇ ਪਰਮਾਤਮਾ ਅੰਦਰੋਂ ਹੀ ਪ੍ਰਗਟ ਹੁੰਦਾ ਹੈ।
ਸਭ ਕੇਸ਼ ਸੱਚੋ ਸੱਚ ਹੈ ਗੁਰ ਸੋਝੀ ਪਾਈ।
ਉਹ ਪਰਿਪੂਰਨ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ, ਉਹਦਾ ਹੁਕਮ ਸਦਾ ਵਿਆਪਕ ਹੈ। ਔਰ ਇਹ ਸੋਝੀ ਕਿੱਥੋਂ ਮਿਲਦੀ ਏ? ਇਹ ਸੋਝੀ ਮਿਲਦੀ ਏ ਗੁਰ ਸੋਝੀ ਪਾਈ। ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਨੇ ਕਿਰਪਾ ਕੀਤੀ ਤੇ ਫੇਰ ਇਹ ਸੋਝੀ ਮਿਲਦੀ ਏ। ਜਿੰਨਾ ਚਿਰ ਗੁਰੂ ਨਾ ਬਖਸ਼ਿਸ਼ ਕਰੇ ਓਨਾ ਚਿਰ ਗਿਆਨ ਦੀ ਅੱਖ ਜਿਹੜੀ ਏ ਨਾ ਉਹ ਨਹੀਂ ਮਿਲਦੀ। ਅਸੀਂ ਪੜ੍ਹਨੇ ਆ, ਕੁੰਭੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਕਹਿੰਦੇ ਨੇ ਪਿਆਰਿਓ, ਗੁਰੂ ਤੋਂ ਬਿਨਾਂ ਇਹ ਗਿਆਨ ਦੀ ਪ੍ਰਾਪਤੀ ਨਹੀਂ ਜੇ ਹੁੰਦੀ, ਤੇ ਗੁਰੂ ਤੋਂ ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਨਾ, ਓਨਾ ਚਿਰ ਸਮਝ ਲੈਣਾ ਕਿ ਬੰਦਾ ਅੰਨਾ ਹੀ ਹੈ, ਇਹਨੂੰ ਸੋਝੀ ਨਹੀਂ ਜੇ ਮਿਲ ਸਕਦੀ, ਓਨਾ ਚਿਰ ਇਹਨੂੰ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਕੋਈ ਨੇਤਰਹੀਣ ਤੇ ਉਹਨੂੰ ਕਿਸੇ ਨੇ ਪੁੱਛ ਲਿਆ, ਕਹਿਣ ਲੱਗਾ ਦੁੱਧ ਪੀਣਾ ਹੀ? ਹੁਣ ਉਹ ਵਿਚਾਰਾ ਜਨਮ ਤੋਂ ਨੇਤਰਹੀਣ, ਉਹਨੂੰ ਕੀ ਪਤਾ ਦੁੱਧ ਕੀ ਹੁੰਦਾ? ਕਹਿੰਦਾ ਕਿਹੋ ਜਿਹਾ ਹੁੰਦਾ? ਉਹਨੇ ਪੁੱਛ ਲਿਆ ਕਿਹੋ ਜਿਹਾ ਹੁੰਦਾ? ਕਹਿੰਦਾ ਜੀ ਚਿੱਟਾ ਜਿਹਾ। ਉਹ ਕਹਿੰਦਾ ਚਿੱਟਾ ਕਿਹੋ ਜਿਹਾ ਹੁੰਦਾ? ਕਹਿੰਦਾ ਬਗਲੇ ਵਰਗਾ। ਹੁਣ ਉਹਦੀ ਜਾਣੇ ਬੁਲਾ ਬਗਲਾ ਕੀ? ਉਹ ਕਹਿੰਦਾ ਬਗਲਾ ਕਿਹੋ ਜਿਹਾ ਹੁੰਦਾ? ਉਹਨੇ ਫਿਰ ਉਹਦਾ ਹੀ ਹੱਥ ਫੜ ਕੇ ਤੇ ਦੱਸਿਆ ਵੀ ਇਸ ਤਰ੍ਹਾਂ ਉਹਦੀ ਧੌਣ ਹੁੰਦੀ, ਇਸ ਤਰ੍ਹਾਂ ਦਾ ਉਹ ਬਗਲਾ ਹੁੰਦਾ। ਤੇ ਜਦੋਂ ਉਹਨੇ ਦੱਸਿਆ ਤੇ ਉਹਨੇ ਹੱਥ ਮਾਰਿਆ ਪਰਾਂ, ਕਹਿੰਦੇ ਪਰਾਂ ਦਫਾ ਹੋ, ਕਹਿੰਦਾ ਮੇਰੇ ਸੰਗ ਚ ਫਸਾਣੇ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ, ਗਿਆਨ ਕੋਈ ਨਹੀਂ। ਜਿੰਨਾ ਚਿਰ ਗਿਆਨ ਨਾ ਹੋਵੇ ਓਨਾ ਚਿਰ ਸੰਸਾਰ ਦੀ ਸੋਝੀ ਨਹੀਂ ਪੈਂਦੀ, ਜਿੰਨਾ ਚਿਰ ਗਿਆਨ ਨਾ ਹੋਵੇ ਓਨਾ ਚਿਰ ਨਿਰੰਕਾਰ ਦੀ ਵੀ ਸੋਝੀ ਨਹੀਂ ਜੀ ਪੈਂਦੀ। ਇਹ ਗੁਰੂ ਕਿਰਪਾ ਕਰੇ ਤੇ ਫਿਰ ਗੁਰੂ ਜਦੋਂ ਬਖਸ਼ਿਸ਼ ਕਰਦਾ ਫਿਰ ਨਾਮ ਨਾਲ ਜੁੜਦਾ, ਨਾਮ ਨਾਲ ਜੁੜ ਕੇ ਸਮਝ ਪੈਂਦੀ ਏ ਕਿ ਪਰਮਾਤਮਾ ਸਾਡੇ ਤੋਂ ਵੱਖ ਨਹੀਂ, ਉਹ ਸਾਡੇ ਅੰਦਰ ਹੀ ਬੈਠਾ ਹੋਇਆ। ਕੋਈ ਕਹਿ ਰਿਹਾ ਵੀ ਤੂੰ ਬਹੁਤ ਦੂਰ ਹੈ, ਬਹੁਤ ਦੂਰ ਹੈ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕੋਈ ਕਹਿ ਰਿਹਾ ਤੂੰ ਬਹੁਤ ਨੇੜੇ ਹੈ ਪਰਮਾਤਮਾ, ਤੂੰ ਬਹੁਤ ਨੇੜੇ ਹੈ, ਉਹ ਸਾਡੇ ਤੋਂ ਦੂਰ ਨਹੀਂ। ਪਰ ਮਨੁੱਖ ਕੋਲ ਵੇਖਣ ਵਾਲੀ ਅੱਖ ਨਹੀਂ। ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਪਰ ਕੀ ਕਰੀਏ ਵੇਖਣ ਵਾਲੀ ਅੱਖ ਨਹੀਂ। ਸਾਡੇ ਕੋਲ ਵੇਖਣ ਵਾਲੀ ਅੱਖ ਕਦੋਂ ਆਉਂਦੀ ਏ? ਜਦੋਂ ਗੁਰੂ ਗਿਆਨ ਬਖਸ਼ਿਸ਼ ਕਰਦਾ। ਤੋ ਗੁਰੂ ਸਵਾਰਿਓ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਕਹਿੰਦੇ ਨੇ ਕਿ ਉਹ ਪਰਮਾਤਮਾ ਅੰਦਰੋਂ ਹੀ ਪ੍ਰਗਟ ਹੁੰਦਾ ਹੈ।
ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਹੇ ਪੂਰੀ ਪਰਿਪੂਰਨ ਪਰਮਾਤਮਾ ਤੂੰ ਅਸਚਰਜ ਹੈ, ਤੂੰ ਅਸਚਰਜ ਹੈ, ਔਰ ਤੇਰੀ ਵਡਿਆਈ ਜਿਹੜੀ ਹੈ ਨਾ ਉਹ ਹਮੇਸ਼ਾ ਹੀ ਅਸਚਰਜ ਹੈ, ਉਹ ਸਦੀਵੀ ਰਹਿਣ ਵਾਲੀ ਹੈ। ਤੋ ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਆਓ ਜੋ ਲੜੀਵਾਰ ਪਾਵਣ ਬਾਣੀ ਦੀ ਵਿਚਾਰ ਚੱਲ ਰਹੀ ਹੈ ਮਾਰੂ ਸੋਲ੍ਹੇ, ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀ। ਨਿਰਮਲ ਕਾਇਆ ਊਜਲ ਹੰਸਾ।
ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਹ ਜੋ ਕਾਇਆ ਹੈ, ਜਿਨ੍ਹਾਂ ਦੀ ਇਹ ਕਾਇਆ ਨਿਰਮਲ ਹੁੰਦੀ ਹੈ, ਉਹਨਾਂ ਦੇ ਵਿੱਚ ਉੱਜਲ ਹੰਸਾ ਭਾਵ ਜੀਵ ਆਤਮਾ, ਉਹਨਾਂ ਦੇ ਵਿੱਚ ਬੜੀ ਪਾਕ ਪਵਿੱਤਰ ਤੇ ਨਿਰਮਲ ਹੁੰਦੀ ਹੈ। ਬੜੀ ਪਾਕ ਪਵਿੱਤਰ ਨਿਰਮਲ ਜੀਵ ਆਤਮਾ ਉਹਨਾਂ ਦੀ ਹੁੰਦੀ ਹੈ।
ਇਸ ਵਿੱਚ ਨਾਮ ਨਿਰੰਜਨ ਅੰਸਾ।
ਔਰ ਉਸ ਵਿੱਚ ਨਾਮ ਨਿਰੰਜਨ, ਨਿਰੰਜਨ ਕਹਿੰਦੇ ਨੇ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਉਹ ਪਰਿਪੂਰਨ ਪਰਮਾਤਮਾ ਮਾਇਆ ਦੀ ਕਾਲਖ ਤੋਂ ਰਹਿਤ ਹੈ। ਕਹਿੰਦੇ ਨੇ ਕਿ ਉਸ ਵਿੱਚ ਜੋ ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ ਹੈ, ਉਸ ਦਾ ਨਾਮ ਜਿਨ੍ਹਾਂ ਦੇ ਅੰਦਰ ਵਸ ਜਾਂਦਾ, ਸੱਚ ਸਮਝਿਓ ਕਿ ਉਹ ਪਰਮਾਤਮਾ ਦੇ ਅੰਸ਼ ਹੁੰਦੇ ਹਨ, ਉਹਨਾਂ ਦੀ ਆਤਮਾ ਪਰਮਾਤਮਾ ਦੀ ਅੰਸ਼ ਹੁੰਦੀ ਹੈ।
ਸਗਲੇ ਦੁੱਖ ਅੰਮ੍ਰਿਤ ਕਰ ਪੀਵੈ, ਬਾਹੁੜ ਦੁੱਖ ਨਾ ਪਾਏਦਾ।
ਉਹ ਸਾਰੇ ਦੁੱਖਾਂ ਨੂੰ ਅੰਮ੍ਰਿਤ ਕਰਕੇ ਪੀ ਜਾਂਦੇ ਨੇ, ਉਹਨਾਂ ਨੂੰ ਦੁੱਖ ਨਹੀਂ ਵਿਆਪਦੇ। ਅਸੀਂ ਪੜ੍ਹਨੇ ਆ ਕਿ ਨਾ ਉਹ ਮਰਤਾ, ਨਾ ਹਮ ਡਰਿਆ, ਨਾ ਉਹ ਬਿਨਸੇ, ਨਾ ਹਮ ਕੜਿਆ, ਨਾ ਉਹ ਨਿਰਧਨ, ਨਾ ਹਮ ਭੁੱਖੇ, ਨਾ ਉਸ ਦੁੱਖ, ਨਾ ਹਮ ਕੋ ਦੁੱਖੇ। ਜਿਸ ਦੇ ਅੰਦਰ ਇਹ ਸ਼ਬਦ ਵਸ ਜਾਂਦਾ ਗੁਰੂ ਸਵਾਰਿਓ, ਉਹ ਫਿਰ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ। ਉਹ ਤੱਤੀ ਤਵੀ ਤੇ ਬਹਿ ਕੇ ਵੀ ਗੀਤ ਗਾਉਂਦੇ ਨੇ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਦੁੱਖ ਨੂੰ ਅੰਮ੍ਰਿਤ ਕਰਕੇ ਪੀ ਜਾਂਦੇ ਹਨ। ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਉਹ ਜੋ ਦੁੱਖ ਹੈ, ਦੁੱਖ ਨੂੰ ਉਹ ਅੰਮ੍ਰਿਤ ਕਰਕੇ ਪੀਂਦੇ ਨੇ, ਔਰ ਬਹੁੜ ਦੁੱਖ ਨਾ ਪਾਏਂਦਾ, ਦੁਬਾਰਾ ਉਹ ਕਦੇ ਵੀ ਦੁਖੀ ਨਹੀਂ ਹੁੰਦੇ ਹਨ।
ਬਹੁ ਸਾਦਹੋ ਦੁੱਖ ਪ੍ਰਾਪਤ ਹੋਵੇ।
ਜਿੰਨਾ ਮਨੁੱਖ ਰਸਾਂ ਕਸਾਂ ਵਿੱਚ ਪੈਂਦਾ, ਜਿੰਨਾ ਮਨੁੱਖ ਭੋਗਾਂ ਵਿੱਚ ਪੈਂਦਾ, ਸਾਹਿਬ ਜੀ ਕਹਿੰਦੇ ਨੇ ਬਹੁ ਸਾਦੋ ਦੁੱਖ ਪ੍ਰਾਪਤ ਹੋਵੇ। ਜਿੰਨਾ ਮਨੁੱਖ ਭੋਗਾਂ ਵਿੱਚ ਰਸਾਂ ਕਸਾਂ ਵਿੱਚ ਪੈਂਦਾ, ਇਹਦੇ ਨਾਲ ਇਹਨੂੰ ਦੁੱਖ ਹੀ ਪ੍ਰਾਪਤ ਹੁੰਦੇ ਹਨ।
ਭੋਗੋ ਰੋਗ ਸੋ ਅੰਤ ਵਿਗੋਵੈ।
ਔਰ ਕਹਿੰਦੇ ਨੇ ਕਿ ਜਿੰਨੇ ਇਹ ਭੋਗ ਭੋਗਦਾ, ਇਹਦੇ ਤੋਂ ਇਹਨੂੰ ਫਿਰ ਰੋਗ ਮਿਲਦੇ ਨੇ, ਔਰ ਜਦੋਂ ਰੋਗੀ ਹੁੰਦਾ ਫਿਰ ਅੰਤ ਵਿਗੋਵੈ, ਅੰਤ ਨੂੰ ਖੁਆਰ ਹੀ ਹੁੰਦਾ, ਉਹ ਦੁਖੀ ਹੁੰਦਾ, ਖੁਆਰ ਹੋ ਕੇ ਸੰਸਾਰ ਤੋਂ ਜਾਂਦਾ ਹੈ।
हर खो हो सोग न मिटाई कबहो विण पाणे परमाए दा।
हरख कहिंदे ने खुशी, कहिंदे ने के मनुख नू जिन्नी मर्जी खुशी मिल जाए और जदों इनू खुशी मिलदी है ना फिर कहिंदे ने हरखो सोग ना मिटाई कबू। कहिंदे ने प्यारियो पदार्थां तो जिहड़ी बंदे नू खुशी मिलदी है ना मत समझे कि इनू हुण दुख नहीं कोई आउणा। कई बारी जेड़ियां सुख दियां चीजां ने ना जी ओही दुख दा कारण बन जांदियां ने। आपां कोई चीज लैके आउने आ बड़े प्रसन्न हुंने आ पर ओ इन्ना कु दुख दे जांदी है बंदा मुड़ के कहिंदा इदू ते ना ही हुंदी ते चंगा सी मैं क्यों एवें लैके आया। कहिंदे ने कि जिन्हां नू वेख के तू खुश हो रहा है ना हरखों सोग ना मिट ही कबू। कहिंदे ने तेरा ये दुख तेरा सोग नहीं मिटना विण भाणे परमाए दा। ओदी रजा तो बिना ओदे भाणे विच रहण तो बिना कहिंदे ने तू भटकदा ही रहेगा तेरे जीवन विच सुख नहीं आवेगा।
ज्ञान विहूणी भवै सुबाए।
कहिंदे ने के ए जिन्नी भी मनुखता है ए बहुते ज्ञान तो विहूणे भटकदे फिरदे हन।
साचा रव रहिया लेव लाए।
ओ परिपूर्ण परमात्मा सदा थिर समाधि लीन हर थां ते ही व्यापक है।
निरभउ शब्द गुरु सच जाता ज्योति जोत मिलाए दा।
कहिंदे ने जेड़ा गुरु दे शब्द दे राही निरपैता देण वाले उस परिपूर्ण परमात्मा दे नाल जुड़ गया उसने परमात्मा नु सदा थिर परमात्मा नु जान लिया ओदी फिर जेड़ी है ना ए सुरत ओ परमात्मा विच जुड़ी रहिंदी है ज्योति जोत मलाएंदा। कहिंदे ने जोत फिर उस परमात्मा दे विच मिल जांदी है। असी कहिंदे ना ज्योति जोत रली संपूर्ण थी आराम। असल विच ओ संपूर्ण है जिदी जिउंदिया ही जोत परमात्मा विच मिल गई है। असी ते कई बारी कोई बंदा दारू पी के मर गया कह दें जी फलाने दा बापू पूरा हो गया। प्यारे ओ पूरा नहीं जे हुंदा जेड़ा जम्मिया अधूरा जीव्या अधूरा कदे भी मर के पूरा नहीं जे हुंदा। पूरा कदों हुंदा जदों ए तन शमशान तक पहुंचे उस तो पहला आत्मा भगवान तक पहुंच गई है समझ लेना कि एदी यात्रा संपूर्ण हो गई है ए पूरा हो गया। जिउंदे जी उन्हां दी जोत परमात्मा विच मिल जांदी है।
अटल अडोल अतोल मुरारे।
ओ परिपूर्ण परमात्मा जेड़ा अटल है अटल कहिंदे ने जिन्हें सदीवी रहना है ओ परमात्मा सदीवी है। अडोल अडोल जेड़ा माया दे प्रभाव विच आके भी कदी नहीं डोलदा बंदा डोल जांदा है पर ओ परमात्मा माया दे प्रभाव विच आके कदे नहीं डोलदा। फिर कहिंदे ने अतोल अतोल जिन्हों तोलिया ही नहीं जा सकता। गुरु सवारियो एक बारी मानयोग मस्कीन साहब जी नूं दिल्ली कुछ सज्जन आए ते उन्होंने आके कहा ओ निरंकारी दे चेले सन ते उन्होंने आके कहा कहन लगे ज्ञानी जी वेखो साडे गुरु दी महानता। कहन लगे असी कल अपने गुरु नू तोलिया ते 9 लख नोटां दे नाल साडा गुरु तोलिया उस वेले बड़ी कीमत। कहन लगे 9 लख नोटां दे नाल साडा गुरु तोलिया ते मस्कीन जी हस पै कहन लगे फिर तुहाडे गुरु दी कीमत 9 लख पै गई। जेड़ी चीज बराबर तुल जांदी है ना समझो कि इन्नी इहदी कीमत है। तुहाडे गुरु दी कीमत केवल 9 लख है पर गुरु दा शब्द जेड़ा है गुरु सवारे उस सारी दुनिया की दौलत एक पासे रख दियो एक शब्द नहीं जे खरीदया जा सकता।
अत श्री अकाल।
ओ परमात्मा अतोल है ते उस दा शब्द भी अतोल है उस नू तोलिया नहीं जा सकता। और कहिंदे ने कि ओ मुरारे ओ मुर आद दैंत वर्गियां नू संघारण वाला परमात्मा आप है।
ਖਿੰਨ ਮਹਿ ਢਾਹੇ ਫੇਰ ਉਸਾਰੇ।
ਇੰਨੀ ਸਮਰੱਥਾ ਦਾ ਮਾਲਕ ਉਹ ਖਿੰਨ ਵਿੱਚ ਵੀ ਢਾਹ ਸਕਦਾ ਹੈ ਫਿਰ ਉਸਾਰ ਸਕਦਾ ਹੈ। ਜਬ ਉਦ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜਦੋਂ ਆਪਣੀ ਸ਼ਕਤੀ ਦਾ ਫੈਲਾਓ ਕਰਦਾ ਸਾਰੇ ਸਰੀਰ ਹੋਂਦ ਵਿੱਚ ਆਉਂਦੇ ਨੇ। ਕੀਤਾ ਪਸਾਓ ਏਕੋ ਕੁਆਓ, ਕੁਆਓ ਦਾ ਅਰਥ ਹੁੰਦਾ ਬੋਲ, ਉਹਦੇ ਇੱਕ ਬੋਲ ਤੋਂ ਸਾਰੀ ਸ੍ਰਿਸ਼ਟੀ ਜਿਹੜੀ ਉਹ ਪੈਦਾ ਹੋਈ। ਕੁਆਓ ਬੋਲ, ਆਪਾਂ ਮਾਝੇ ਦੀ ਭਾਸ਼ਾ ਚ ਕਹਿੰਦੇ ਹਾਂ ਨਾ ਕਿ ਮੇਰੇ ਨਾਲ ਕੂੰਦਾ ਨਹੀਂ, ਭਾਵ ਬੋਲ ਬੋਲਦਾ ਨਹੀਂ। ਕਹਿੰਦੇ ਨੇ ਇੱਕੋ ਕੁਆਓ, ਇੱਕੋ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਪੈਦਾ ਹੋਈ ਹੈ। ਉਹ ਪਰਿਪੂਰਨ ਪਰਮਾਤਮਾ ਉਹ ਇੱਕ ਖਿੰਨ ਵਿੱਚ ਬਣਾਉਣ ਵਾਲਾ ਹੈ, ਖਿੰਨ ਵਿੱਚ ਢਾਣ ਵਾਲਾ ਹੈ।
ਰੂਪ ਨਾ ਰੇਖਿਆ ਮਿਤ ਨਹੀਂ ਕੀਮਤ, ਸ਼ਬਦ ਭੇਦ ਪਤੀ ਆਏ ਦਾ।
ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਦਾ ਕੋਈ ਰੂਪ ਜਿਹੜਾ ਹੈ ਉਹ ਕੋਈ ਬਿਆਨ ਨਹੀਂ ਕਰ ਸਕਦਾ। ਕਿਉਂ? ਚੱਕਰ ਚੇਣ ਅਰਵਰਨ ਜਾਤ ਅਰਪਾਤ ਨਿੰਜੈ, ਰੂਪ ਰਾਂਗਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ। ਉਸ ਪਰਮਾਤਮਾ ਦਾ ਰੂਪ ਕੋਈ ਬਿਆਨ ਨਹੀਂ ਕਰ ਸਕਦਾ, ਉਹਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਹੈ।
ਹਮ ਦਾਸਨ ਕੇ ਦਾਸ ਪਿਆਰੇ।
ਹੇ ਪਰਿਪੂਰਨ ਪਰਮਾਤਮਾ, ਅਸੀਂ ਤੇਰੇ ਦਾਸਾਂ ਦੇ ਦਾਸ ਹਾਂ।
ਸਾਧਿਕ ਸਾਚ ਭਲੇ ਵਿਚਾਰੇ।
ਸਾਧਕ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਉਹਦੀ ਸਾਧਨਾ ਕਰਦੇ ਨੇ ਔਰ ਨਾਮ ਦੀ ਵਿਚਾਰ ਕਰਦੇ ਨੇ, ਸਦਾ ਸਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਹਨ।
ਮੰਨੇ ਨਾਉ ਸੋਈ ਜਿਣ ਜਾਸੀ, ਆਪੇ ਸਾਚ ਦਿਰੜਾਏ ਦਾ।
ਕਹਿੰਦੇ ਨੇ ਜਿਸ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾ ਲਈਏ, ਪਰਮਾਤਮਾ ਦੇ ਨਾਮ ਨੂੰ ਮਨ ਕਰਕੇ ਮੰਨ ਲਿਆ, ਉਹੀ ਜਿਣ ਦਾ ਅਰਥ ਹੁੰਦਾ ਜਿੱਤ ਜਾਣਾ, ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ। ਆਪੇ ਸਾਚ ਦਿਰੜਾਏ ਦਾ, ਪਰ ਬੰਦੇ ਦੇ ਵੱਸ ਦੀ ਗੱਲ ਨਹੀਂ, ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ ਉਹਨਾਂ ਨੂੰ ਨਾਮ ਦ੍ਰਿੜ ਕਰਵਾਉਂਦਾ ਹੈ।
ਪੱਲੇ ਸਾਚ ਸੱਚੇ ਸੱਚਿਆਰਾ।
ਜਿਸ ਦੇ ਹਿਰਦੇ ਵਿੱਚ ਨਾਮ ਹੈ, ਸਦਾ ਥਿਰ ਰਹਿਣ ਵਾਲਾ ਪਰਮਾਤਮਾ ਦਾ ਨਾਮ ਹੈ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ, ਉਹ ਸਚਿਆਰ ਹੋ ਜਾਂਦੇ ਹਨ।
ਸਾਚੇ ਭਾਵੈ ਸ਼ਬਦ ਪਿਆਰਾ।
ਜਿਨ੍ਹਾਂ ਨੂੰ ਪਰਮਾਤਮਾ ਦਾ ਸ਼ਬਦ ਪਿਆਰਾ ਲੱਗਦਾ ਨਾ, ਉਹ ਪਰਮਾਤਮਾ ਨੂੰ ਫਿਰ ਭਾਂਦੇ ਨੇ, ਉਹ ਪਰਮਾਤਮਾ ਨੂੰ ਚੰਗੇ ਲੱਗਦੇ ਹਨ।
ਤ੍ਰਿਭਵਨ ਸਾਚ ਕਲਾ ਧਰ ਥਾਪੀ, ਸਾਚੇ ਹੀ ਪਤੀ ਆਏ ਦਾ।
ਕਹਿੰਦੇ ਨੇ ਕਿ ਇਸ ਸ੍ਰਿਸ਼ਟੀ ਨੂੰ ਉਸ ਪਰਮਾਤਮਾ ਨੇ, ਸਾਰੀ ਸ੍ਰਿਸ਼ਟੀ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੇ ਆਪ ਹੀ ਆਪਣੀ ਸਤਿਆ ਦੇ ਕੇ ਇਸ ਦੀ ਰਚਨਾ ਕੀਤੀ ਹੈ ਔਰ ਆਪੇ ਹੀ ਪਤੀ ਆਏ ਦਾ। ਕਹਿੰਦੇ ਨੇ ਆਪ ਹੀ ਆਪਣੇ ਪਿਆਰਿਆਂ ਦੇ ਅੰਦਰ ਉਹ ਨਾਮ ਨੂੰ ਦ੍ਰਿੜ ਕਰਵਾਉਂਦਾ ਹੈ।
ਵੱਡਾ ਵੱਡਾ ਆਖੈ ਸਭ ਕੋਈ।
ਉਂਜ ਤਾਂ ਪਰਮਾਤਮਾ ਨੂੰ ਸਾਰੇ ਕਹੀ ਜਾਂਦੇ ਨੇ, ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ।
ਗੁਰ ਬਿਨ ਸੋਝੀ ਕਿਨੈ ਨਾ ਹੋਈ।
ਪਰ ਹਕੀਕਤ ਵਿੱਚ, ਵਾਸਤਵ ਵਿੱਚ ਗੁਰੂ ਤੋਂ ਬਿਨਾਂ ਕਿਸੇ ਨੂੰ ਵੀ ਸੋਝੀ ਨਹੀਂ ਹੁੰਦੀ, ਪ੍ਰਾਪਤੀ ਨਹੀਂ ਹੁੰਦੀ ਹੈ।
ਸੱਚ ਮਿਲੈ ਸੋ ਸਾਚੇ ਪਾਏ, ਨਾ ਵਿਛੜ ਦੁੱਖ ਪਾਏ ਦਾ।
ਜਿਸ ਨੇ ਸੱਚ ਮਿਲੈ, ਇੱਥੇ ਹੈ ਨਾਮ, ਜਿਹੜਾ ਨਾਮ ਦੇ ਨਾਲ ਜੁੜ ਜਾਂਦਾ, ਜਿਹੜਾ ਨਾਮ ਨਾਲ ਮਿਲ ਜਾਂਦਾ, ਉਹ ਸੋ ਸੱਚ ਹੈ ਪਾਏ, ਉਹ ਪਰਮਾਤਮਾ ਨੂੰ, ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਉਹ ਚੰਗਾ ਲੱਗਦਾ ਹੈ। ਫਿਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਬਹੁੜ, ਕਹਿੰਦੇ ਨੇ ਕਿ ਸੱਚੇ ਭਾਵੇ ਨਾ ਵਿਛੜ ਦੁੱਖ ਪਾਏਂਦਾ। ਉਹ ਕਦੇ ਵੀ ਪਰਮਾਤਮਾ ਤੋਂ ਵਿਛੜ ਕੇ ਦੁਖੀ ਨਹੀਂ ਹੁੰਦੇ। ਦੁਖੀ ਕਦੋਂ ਹੁੰਦਾ? ਜਦੋਂ ਬੰਦਾ ਪਰਮਾਤਮਾ ਨਾਲੋਂ ਵਿਛੜ ਜਾਂਦਾ, ਜਦੋਂ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਨਾ, ਉਦੋਂ ਹੀ ਜੀਵਨ ਵਿੱਚ ਦੁੱਖ ਆਉਂਦਾ। ਜਿੰਨਾ ਚਿਰ ਪਰਮਾਤਮਾ ਨਾਲ ਜੁੜਿਆ ਰਹਿੰਦਾ, ਉਹਨਾਂ ਚਿਰ ਕਦੇ ਦੁੱਖ ਨੇੜੇ ਨਹੀਂ ਜੇ ਆਉਂਦਾ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਜੋ ਸੁੱਖ ਕੋ ਚਾਹੇ ਸਦਾ, ਜੇ ਤੂੰ ਸਦਾ ਹੀ ਸੁੱਖ ਚਾਹੁੰਦਾ ਤੈਨੂੰ ਦੁੱਖ ਕਦੇ ਆਵੇ ਹੀ ਨਾ, ਫਿਰ ਇੱਕ ਕੰਮ ਕਰ। ਉਹ ਕੀ ਮਹਾਰਾਜ ਜੀ ਕਹਿੰਦੇ ਨੇ ਸ਼ਰਨ ਰਾਮ ਕੀ ਲੇ, ਪਰਮਾਤਮਾ ਦੀ ਸ਼ਰਨ ਵਿੱਚ ਆ ਜਾ, ਉਹ ਸੁੱਖਾਂ ਦਾ ਦਾਤਾ ਹੈ, ਉਹਨਾਂ ਦੇ ਨੇੜੇ ਕਦੇ ਦੁੱਖ ਨਹੀਂ ਆਉਂਦੇ ਹਨ।
ਧੁਰ ਹੋ ਵਿਸ਼ੁੰਨੇ ਤਾਹੀ ਰੁੰਨੇ,
ਕਹਿੰਦੇ ਨੇ ਜਿਹੜੇ ਧੁਰ ਤੋਂ ਹੀ ਵਿਛੜ ਗਏ ਤਾਹੀ ਰੁੰਨੇ, ਉਹ ਤਾਹਾਂ ਮਾਰ ਮਾਰ ਕੇ ਰੋਂਦੇ ਨੇ, ਉਹ ਸਦਾ ਦੁਖੀ ਹੁੰਦੇ ਹਨ।
ਮਾਰ ਮਾਰ ਜਨਮਹਿ ਮੋਹਲਤ ਪੁੰਨੇ,
ਔਰ ਜਿਨ੍ਹਾਂ ਦਾ ਜੀਵਨ ਦਾ ਸਮਾਂ ਮੁੱਕ ਜਾਂਦਾ, ਮੋਹਲਤ ਪੁੰਨੀ ਜਿਨ੍ਹਾਂ ਦੀ ਹੋ ਜਾਂਦੀ ਹੈ, ਜਿਨ੍ਹਾਂ ਦਾ ਸਮਾਂ ਮੁੱਕ ਜਾਂਦਾ ਨਾ, ਉਹ ਕਹਿੰਦੇ ਨੇ ਫਿਰ ਜੰਮਦੇ ਨੇ ਮਰਦੇ ਨੇ, ਜੰਮਦੇ ਨੇ ਮਰਦੇ ਨੇ, ਜਦੋਂ ਸਮਾਂ ਨਹੀਂ ਰਹਿੰਦਾ। ਦੇਖੋ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕੋਈ ਛੋਟੀ ਉਮਰ ਚ ਚਲਾ ਜਾਏ ਤੇ ਕਹਿ ਦਿੰਦੇ ਹਾਂ ਜੀ ਅਜੇ ਇਹਦਾ ਸਮਾਂ ਨਹੀਂ ਸੀ, ਅਜੇ ਸਮਾਂ ਨਹੀਂ ਸੀ। ਪਰ ਮੈਨੂੰ ਮਾਫ ਕਰਿਆ ਜੇ, ਇੱਥੋਂ ਜਾਂਦਾ ਹੀ ਬੰਦਾ ਉਦੋਂ ਹੈ ਜਿਹਦਾ ਸਮਾਂ ਆ ਗਿਆ। ਜਿਹਦਾ ਸਮਾਂ ਨਹੀਂ ਨਾ ਆਇਆ ਉਹਨੂੰ ਦੁਨੀਆਂ ਦੀ ਕੋਈ ਤਾਕਤ ਲਿਜਾ ਨਹੀਂ ਜੇ ਸਕਦੀ। ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ, ਜਿਨ੍ਹਾਂ ਦੀ ਮੋਹਲਤ ਪੁੰਨੀ ਹੋ ਜਾਂਦੀ ਹੈ ਨਾ, ਉਹ ਫਿਰ ਜੰਮਦੇ ਮਰਦੇ ਜਨਮ ਮਰਨ ਦੇ ਗੇੜ ਚ ਪਏ ਰਹਿੰਦੇ ਹਨ।
ਜਿਸ ਬਖਸੇ ਤਿਸ ਦੇ ਵਡਿਆਈ, ਮੇਲ ਨਾ ਪਛੋਤਾਏ ਦਾ।
ਪਰ ਜਿਸ ਨੂੰ ਉਹ ਮਾਲਕ ਬਖਸ਼ਿਸ਼ ਕਰ ਦਿੰਦਾ ਨਾ, ਉਹਨੂੰ ਫਿਰ ਆਪਣੇ ਨਾਮ ਦੀ ਵਡਿਆਈ ਦਿੰਦਾ, ਉਹਦੇ ਤੇ ਕਿਰਪਾ ਕਰ ਦਿੰਦਾ, ਉਹ ਫਿਰ ਨਾਮ ਜਪਦੇ ਨੇ ਤੇ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਨੇ ਨਾ, ਫਿਰ ਕਹਿੰਦੇ ਨੇ ਕਿ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ, ਫਿਰ ਉਹ ਕਦੇ ਵੀ ਪਛਤਾਵੇ ਵਿੱਚ ਨਹੀਂ ਆਉਂਦੇ, ਉਹ ਕਦੇ ਪਛੋ ਨਹੀਂ ਤਾਂਦੇ, ਉਹ ਕਦੇ ਦੁਖੀ ਨਹੀਂ ਹੁੰਦੇ ਹਨ।
ਆਪੇ ਕਰਤਾ ਆਪੇ ਭੁਗਤਾ,
ਉਹ ਪਰਿਪੂਰਨ ਪਰਮਾਤਮਾ ਆਪ ਹੀ ਸਾਰੇ ਕੁਛ ਦਾ ਕਰਤਾ ਹੈ, ਔਰ ਭੋਗਣ ਵਾਲਾ ਵੀ ਉਹ ਮਾਲਕ ਆਪ ਹੀ ਹੈ।
ਆਪੇ ਤ੍ਰਿਪਤਾ ਆਪੇ ਮੁਕਤਾ,
ਉਹ ਪਰਮਾਤਮਾ ਆਪ ਹੀ ਤ੍ਰਿਪਤ ਹੈ, ਆਪ ਹੀ ਰਜਣ ਵਾਲਾ ਹੈ, ਔਰ ਆਪ ਹੀ ਵਿਕਾਰਾਂ ਤੋਂ ਮੁਕਤ ਹੈ। ਉਹ ਇਹਨਾਂ ਵਿਕਾਰਾਂ ਤੋਂ, ਇਹਨਾਂ ਪਦਾਰਥਾਂ ਤੋਂ, ਮੋਹ ਮਾਇਆ ਤੋਂ ਉਹ ਪਰਮਾਤਮਾ ਆਪ ਹੀ ਮੁਕਤ ਹੈ।
ਆਪੇ ਮੁਕਤ ਦਾਨ ਮੁਕਤੀ ਸਾਰ, ਮਮਤਾ ਮੋਹ ਚੁਕਾਏ ਦਾ।
ਉਹ ਮੁਕਤੀ ਦਾ ਦਾਤਾ ਹੈ ਮੁਕਤੀ ਸਰ ਪਰਮਾਤਮਾ, ਔਰ ਉਹ ਆਪ ਹੀ ਮੁਕਤੀ ਦਾ ਦਾਨ ਦੇਣ ਵਾਲਾ, ਮੁਕਤੀ ਦਾ ਦਾਤਾ ਹੈ, ਮਮਤਾ ਮੋਹ ਚੁਕਾਏ ਦਾ। ਤੇ ਮਮਤਾ ਦੇ ਵਿੱਚ, ਮੋਹ ਮਾਇਆ ਵਿੱਚ ਜਿਹੜੇ ਫਸੇ ਹੁੰਦੇ ਨੇ ਨਾ, ਉਹਨਾਂ ਦਾ ਮੋਹ ਦੂਰ ਕਰਨ ਵਾਲਾ ਵੀ ਉਹ ਪਰਿਪੂਰਨ ਪਰਮਾਤਮਾ ਆਪ ਹੈ। ਮਨੁੱਖ ਮਮਤਾ ਵਿੱਚ ਫਸਿਆ ਹੋਇਆ, ਕਹਿੰਦੇ ਨੇ ਕਿ ਮਾਇਆ ਦੀ ਜੋ ਮਮਤਾ ਹੈ ਨਾ, ਉਹ ਮਾੜੀ ਹੈ। ਮਨੁੱਖ ਮਾਇਆ ਦੇ ਪ੍ਰਭਾਵ ਥੱਲੇ ਇਸੇ ਕਰਕੇ ਆ ਜਾਂਦਾ, ਪਰ ਇਸ ਤੋਂ ਮੁਕਤੀ ਦਿਵਾਉਣ ਵਾਲਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਹੈ।
ਦਾਨਾ ਕੈ ਸਿਰ ਦਾਨ ਵਿਚਾਰਾ,
ਦਾਨਾ ਕੈ ਸਿਰ ਦਾਨ, ਇਹ ਕਿਹੜਾ ਦਾਨ ਹੈ? ਇਹ ਹੈ ਨਾਮ ਦਾ ਦਾਨ। ਦੇਖੋ ਆਪਾਂ ਸੱਤ ਦਾਨ ਰੋਜ਼ ਮੰਗਦੇ ਹਾਂ, ਜਦੋਂ ਅਰਦਾਸ ਸਿੱਖ ਕਰਦਾ ਨਾ, ਸਿੱਖਾਂ ਨੂੰ ਸਿੱਖੀ ਦਾਨ, ਫਿਰ ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਤੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਦਾਨਾ ਸਹਿ ਕੈ ਸਿਰ ਸਰ ਦਾਨ ਵਿਚਾਰਾ, ਜਿਹੜਾ ਦਾਨਾ ਸਿਰ ਦਾਨ ਸਭ ਤੋਂ ਉੱਤਮ ਦਾਨ ਨਾਮ ਹੈ, ਜਿਹੜਾ ਉਸ ਦੀ ਵਿਚਾਰ ਕਰਦਾ ਹੈ।
ਕਰਨ ਕਾਰਣ ਸਮਰੱਥ ਅਪਾਰਾ,
ਉਹ ਪਰਿਪੂਰਨ ਪਰਮਾਤਮਾ ਉਹ ਕਰਤਾ ਹੈ, ਕਰਨ ਵਾਲਾ ਵੀ ਆਪ ਹੀ ਹੈ, ਕਾਰਨ ਵੀ ਆਪ ਹੈ, ਔਰ ਉਹ ਸਾਰੀ ਤਾਕਤ ਰੱਖਣ ਵਾਲਾ ਆਪ ਹੈ, ਉਹ ਬੇਅੰਤ ਹੈ। ਅਪਾਰਾ ਤਾਂ ਭਾਵ ਹੈ, ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ ਹੈ।
ਕਰ ਕਰ ਵੇਖੈ ਕੀਤਾ ਆਪਣਾ, ਕਰਨੀ ਕਾਰ ਕਰਾਏ ਦਾ।
ਉਹ ਪਰਿਪੂਰਨ ਪਰਮਾਤਮਾ ਆਪ ਕਰਨ ਵਾਲਾ, और अपना कीता आप ही वह वेख रहा है। जो जगत का खेल है ना जी, ये परमात्मा आप बैठा वेख रहा है। इस करके पातशाह जी कहिंदे ने कर कर वेख है कीता अपना, करनी कार कराएंदा, वो आप ही करता है और सारिया नू कार करवाण वाला वो मालक आप ही है। सब कासे दा मालक वो परिपूर्ण परमात्मा है।
से गुण गावे है साचे पावे है,
जेड़े उस परिपूर्ण परमात्मा दे गुण गाउंदे ने, ओदी सिफत सलाह करदे ने, ओ परमात्मा नू पौंदे ने, चंगे लगदे हन।
तुज ते उपजे है तुज माहि समावे है,
ए परमात्मा ए सारे तेरे तो ही पैदा हुंदे ने ते फिर तेरे विच ही जा समांदे ने। एक फुल किन्ना सोहना आकार लैके आउंदा, सुगंधी लैके आउंदा, हौली हौली ओ रूप ओ रंग ओ किथे चला जांदा है, जिथों ओ रंग आया सी, जिथों रूप आया सी ओदे विच ही मिल जांदा है। इसे तरह ही संसार जेड़ा है ये निरंकार दे विच फिर मिल जांदा है। उस परमात्मा तो आउंदे ने, उपजदे ने और ओदे विच ही समांदे हन।
नानक साच कहे बेनंती, मिल साचे सुख पाए दा।
साहिब जी कहिंदे ने कि जेड़े सदा थिर रहण वाले परमात्मा दा नाम जपदे ने, कहिंदे ने ओदे चरणा विच बेनती करदे ने, कहिंदे ने मिल साचे सुख पाएंदा, ओ फिर सदा थिर रहण वाले परमात्मा दे नाल मिल के हमेशा ही सुख माणदे ने। उन्हां दे जीवन विच कदे भी दुख नहीं आउंदा। असीं नाम दी दात ही मंगणी है। जिथे बाकी पदार्थ गुरु कोलों मंगणे आ ना, उथे ए भी अरदास करिया करिए कि हे पातशाह कृपा कर साडी झोली च नाम दी दात पा दे, सानू अपने नाम दे नाल जोड़ लै। अरदास करिया करो, गुरा एक दे बुझाई, सबना जिया का एक दाता, सो मैं विसर ना जाई। उस मालक नू हमेशा याद रखिए। सतगुरु जी रहमत करन, बख्शिश करन, ऐसी अवस्था साडी बन जाए, फिर लोक सुखिए पर लोक सुहेले, नानक हर प्रभ आपे मेले वाली अवस्था बनेगी। भुला चुका दी खिमा, कोटान कोट धनवाद। धन धन साहब श्री गुरु ग्रंथ साहब महाराज दा, आप गुरु सवारियां संगतां दा कोटान कोट धनवाद, प्रबंधकां दा बहुत बहुत धनवाद, मानयोग सिंह साहब जी दा धनवाद। आओ आखरी पंक्तियां पढ़ के गुरु सवारियो समाप्ति करिए जी।
से गुण गावे है साचे पावे, तुझ ते उपजे तुझ माहि समावे, नानक साच कहे बेनंती, मिल साचे सुख पाए दा।
वाहिगुरु जी का खालसा, वाहिगुरु जी की फतेह।